ਵਾਰ 20ਵੀਂ ਪੌੜੀ 15ਵੀਂ ਵਿੱਚ ਸਤ ਸੰਗਤ ਪਰਮੇਸ਼ਵਰ ਦੇ ਚਰਨਾਂ ਨਾਲ ਜੋੜਨ ਦੀ ਜੁਗਤ, ਗੁਰੂ ਚਰਨਾਂ ਨਾਲ ਜੁੜਨ ਦੀ ਜੁਗਤ ਦੱਸਦੇ ਹਨ, ਫੁਰਮਾਨ ਕਰਦੇ ਨੇ। ਜੋਗ ਜੁਗਤ ਗੁਰਸਿੱਖ ਗੁਰ ਸਮਝਾਇਆ, ਆਸਾ ਵਿੱਚ ਨਿਰਾਸ ਨਿਰਾਸ ਬੁਲਾਇਆ, ਥੋੜਾ ਪਾਣੀ ਅੰਨ ਖਾਏ ਪਿਆਇਆ, ਥੋੜਾ ਬੋਲਣ ਬੋਲ ਨਾ ਝਾਕ ਚਖਾਇਆ, ਥੋੜੀ ਰਾਤੀ ਨੀਂਦ ਨਾ ਮੋਹ ਫਹਾਇਆ, ਸੋਹਣੇ ਅੰਦਰ ਜਾਏ ਨਾ ਲੋਭ ਲੁਭਾਇਆ, ਸੋਹਣੇ ਅੰਦਰ ਜਾਏ ਨਾ ਲੋਭ ਲੁਭਾਇਆ। ਕਹਿਣ ਲੱਗੇ ਜੋਗ ਜੁਗਤ ਗੁਰਸਿੱਖ ਗੁਰ ਸਮਝਾਇਆ, ਬੜੀ ਪਿਆਰੀ ਬਾਤ। ਕਹਿਣ ਲੱਗੇ ਗੁਰੂ ਦੇ ਸਿੱਖਾਂ ਨੂੰ ਜੋਗ ਦੀ ਜੁਗਤੀ ਗੁਰੂ ਜੀ ਨੇ ਸਮਝਾਈ ਹੈ। ਜੋਗ ਦੀ ਜੁਗਤੀ ਮਤਲਬ ਜੋਗ ਦਾ ਅਰਥ ਹੈ ਮਿਲਾਪ, ਪਰਮੇਸ਼ਵਰ ਦੇ ਨਾਲ ਮਿਲਣਾ, ਪਰਮਾਤਮਾ ਨਾਲ ਮਿਲਾਪ ਹੋ ਜਾਣਾ। ਜਿਵੇਂ ਬਾਣੀ ਚ ਬਚਨ ਆਇਆ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ। ਜੋਗ ਦਾ ਅਰਥ ਹੈ ਮਿਲਾਪ, ਜਿਹੜਾ ਨਿਰੰਕਾਰ ਪਰਮੇਸ਼ਵਰ ਦੇ ਨਾਲ ਮਿਲ ਪਿਆ ਹੈ ਉਸਨੂੰ ਆਖਿਆ ਹੈ ਜੋਗੀ, ਜੋਗ ਤੋਂ ਜੋਗੀ। ਜਿਵੇਂ ਰੋਗ ਤੋਂ ਰੋਗੀ, ਰੋਗ ਤੇ ਸੰਸਾਰ ਚ ਬਹੁਤ ਨੇ, ਰੋਗ ਤੋਂ ਰੋਗੀ ਭਾਵ ਜਿਸ ਨੂੰ ਕੋਈ ਰੋਗ ਲੱਗ ਗਿਆ ਹੈ ਉਸਨੂੰ ਆਪਾਂ ਰੋਗੀ ਆਖਦੇ ਹਾਂ। ਇਸ ਤਰ੍ਹਾਂ ਹੈ ਜੋਗ ਤੋਂ ਜੋਗੀ। ਸਤਿਗੁਰੂ ਪਾਤਸ਼ਾਹ ਜੀ ਨੇ ਭਾਵੇਂ ਉਹ ਸ਼ਬਦ ਉਹਨਾਂ ਜੋਗੀਆਂ ਨਾਲ ਗੋਸ਼ਟ ਵਿਚਾਰ ਕਰਦਿਆਂ ਉਚਾਰਨ ਕੀਤਾ ਕਿ ਇਸ ਤਰ੍ਹਾਂ ਗੱਲਾਂ ਨਾਲ ਜੋਗ ਨਹੀਂ ਗਾ ਕਮਾਇਆ ਜਾ ਸਕਦਾ। ਕੰਨੀ ਮੁੰਦਰਾਂ ਪਾ ਕੇ ਤੇ ਸਿਰ ਤੇ ਜਟਾਵਾਂ ਰੱਖ ਕੇ ਸਵਾਹ ਮਲ ਕੇ ਘਰ ਬਾਹਰ ਛੱਡ ਕੇ ਗ੍ਰਸਤ ਜੀਵਨ ਤਿਆਗ ਕੇ ਏਦਾਂ ਜੋਗ ਦੀ ਪ੍ਰਾਪਤੀ ਨਹੀਂ ਹੈ। ਜੋਗ ਦੀ ਕਮਾਈ ਹੈ, ਜੋਗ ਦੀ ਪ੍ਰਾਪਤੀ ਹੈ, ਪਰਮੇਸ਼ਵਰ ਦੀ ਪ੍ਰਾਪਤੀ ਹੈ, ਨਾਮ ਸਿਮਰਨ ਤੇ ਪ੍ਰੇਮਾ ਭਗਤੀ ਵਿੱਚ ਜੁੜ ਕੇ, ਆਸਾ ਵਿੱਚ ਨਿਰਾਸ, ਜਗਤ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ। ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਜੋਗ ਜੁਗਤ ਗੁਰਸਿੱਖ ਗੁਰ ਸਮਝਾਇਆ। ਗੁਰੂ ਦੇ ਸਿੱਖਾਂ ਨੂੰ ਜੋਗ ਦੀ ਜੁਗਤੀ ਭਾਵ ਪਰਮੇਸ਼ਵਰ ਦੇ ਮਿਲਾਪ ਦੀ ਜੁਗਤੀ, ਮਿਲਾਪ ਦਾ ਤਰੀਕਾ ਗੁਰੂ ਜੀ ਨੇ ਸਮਝਾਇਆ, ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ। ਤੇ ਉਹ ਕਿਹੜਾ ਤਰੀਕਾ ਹੈ, ਕਿਹੜੀ ਜੁਗਤੀ ਹੈ, ਅਗਲੀ ਪੰਕਤੀ ਵਿੱਚ ਦੱਸਦੇ। ਆਸਾ ਵਿੱਚ ਨਿਰਾਸ ਨਿਰਾਸ ਬੁਲਾਇਆ, ਆਸਾ ਦੇ ਵਿੱਚ ਹੀ ਨਿਰਾਸ ਰਹਿ ਕੇ ਨਿਰਆਸਤਾ ਵਿੱਚ ਹੀ ਸਮਾਂ ਬਤੀਤ ਕਰਨਾ। ਆਸਾ ਵਿੱਚ ਨਿਰਾਸ ਭਾਵ ਰਹਿਣਾ ਜਗਤ ਚ, ਰਹਿਣਾ ਦੁਨੀਆ ਚ, ਤੇ ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਤੋਂ ਨਿਰਲੇਪ ਹੋ ਕੇ ਰਹਿਣਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ। ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਪਏ ਨਿਰਾਸ ਪਰਮ ਸੁਖ ਪਾਇਆ। ਗੁਰਮੁਖ ਪਏ ਨਿਰਾਸ ਪਰਮ ਸੁਖ ਪਾਇਆ। ਭਾਈ ਗੁਰਦਾਸ ਜੀ ਕਹਿੰਦੇ ਆਸਾ ਵਿੱਚ ਨਿਰਾਸ ਨਿਰਾਸ ਬੁਲਾਇਆ। ਸਤ ਸੰਗਤ ਇੱਥੇ ਆਸ ਛੱਡਣ ਦੀ ਗੱਲ ਹੈ, ਜਿਹੜੀਆਂ ਦੁਨਿਆਵੀ ਆਸਾਂ ਨੇ, ਪਦਾਰਥਵਾਦ ਦੀਆਂ ਆਸਾਂ ਤੋਂ ਗੁਰੂ ਦੇ ਪਿਆਰੇ ਉੱਚੇ ਉੱਠ ਖਲੋਂਦੇ ਨੇ। ਜਦੋਂ ਰੱਬ ਦੇ ਮਿਲਾਪ ਦੀ ਗੱਲ ਚੱਲੀ ਉਹ ਆਸ ਰੱਖਣੀ ਹੈ। ਇਸ ਲਈ ਸਤ ਸੰਗਤ ਦੇ ਚੇਤੇ ਰੱਖਣਾ, ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਦਾਤਾ ਜੀ ਦਾ ਫੁਰਮਾਨ ਹੈ ਕਿ ਆਸ ਪਿਆਸੀ ਪਿਰ ਕਹਿ ਤਾਈ ਜਿਉਂ ਚਾਤਰਕ ਬੂੰਦੇ ਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਰੱਬ ਦੇ ਦਰਸ਼ਨਾਂ ਦੀ ਆਸ, ਗੁਰੂ ਦੇ ਦੀਦਾਰ ਦੀ ਆਸ, ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਨ ਦੀ ਆਸ, ਇਹ ਰੱਖਣੀ ਹੈ। ਛੱਡਣ ਵਾਸਤੇ ਕਿਹੜੀਆਂ ਆਸਾਂ ਆਖਿਆ? ਪਦਾਰਥਵਾਦ ਦੀਆਂ ਆਸਾਂ, ਦੁਨਿਆਵੀ ਮਾਇਆ ਦੀਆਂ ਆਸਾਂ, ਸੰਸਾਰੀ ਸੁੱਖਾਂ ਦੀਆਂ ਆਸਾਂ, ਕਿ ਆ ਦੁੱਖ ਕੱਟ ਕੇ ਮੈਨੂੰ ਸੁੱਖ ਦੇ ਜੇ, ਆ ਰੱਬ ਬਿਪਤਾ ਵਿੱਚ ਕਿਉਂ ਪਾ ਦਿੱਤਾ ਈ, ਇਹੋ ਜਿਹੀਆਂ ਆਸਾਂ ਨਹੀਂ ਰੱਖਦੇ। ਉਹ ਰੱਬ ਦੇ ਭਾਣੇ ਵਿੱਚ, ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦੇ ਹਨ। ਤਾਂ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਸਤਿਗੁਰੂ ਨੇ ਤਰੀਕਾ ਦੱਸਿਆ ਹੈ ਭਾਈ, ਆਹ ਗੁਣ ਅਪਣਾਓ ਪਰਮੇਸ਼ਵਰ ਦੇ ਚਰਨਾਂ ਨਾਲ, ਫਿਰ ਨਾਮ ਸਿਮਰਨ ਚ ਜੁੜੋ ਤੇ ਆਹ ਗੁਣ ਜੀਵਨ ਵਿੱਚ ਅਪਣਾਓ, ਰੱਬ ਨਾਲ ਮਿਲ ਪਾਓਗੇ। ਕੈਸੇ ਜੀਵਨ ਜੀ? ਥੋੜਾ ਪਾਣੀ ਅੰਨ खाए पियाया। कहन लगे थोड़ा अन्न खाना, पानी थोड़ा पीना, अते संसार जगत दे विच निरंकार परमात्मा दी भजन बंदगी नाम सिमरन विच जुड़ना कैसा जीवन है। हुण ध्यान नाल बेनती सुनियो, साध संगत सतगुरु पातशाह ने ना अपने सिख नूं कदे बाला पेटू नहीं बनाया भी खाई जाना है खाई जाना है। बहुता खाण वाला भजन नहीं जे कर सकता, यह चेता रखना। नाम सिमरन विच नहीं जे जुड़ सकता, निरंकार परमेश्वर के चरणा नाल जिहड़े जुड़न वाले हैं, जिन्हें रात नूं ढिड भर के बहुत खाधा साध संगत सवेरे अमृत वेले उन्हें की उठना। एक पौड़ी च भाई गुरदास जी ने बचन वरते, हों तिस कोल घुमाया थोड़ा सौवे थोड़ा ही खावे, खांदा भी थोड़ा ते सौंदा भी थोड़ा। हुण आ बचन सुन लियो, कहन लगे थोड़ा पानी अन्न खाए पियाया, फिर कहिंदे थोड़ा बोलन बोल ना झक च खाया, बोलदे भी थोड़ा ने रब दे प्यारे, वादू बकड़वा नहीं करदे झखा नहीं मारदे। जेड़े रब दे प्यारे वह दुनियावी बोल बहुते नहीं बोलते, पदार्थवाद दे माया दे बोल बहुते नहीं बोलते, संसारी लोगों नाल बहुते बोलों च खचत नहीं हुंदे, क्योंकि वह कहिंदे जिन्नियां इहदे नाल गल्लां करनियां दुनियावी माया दियां पदार्थां दियां उन्हां नाम जप लईए सिमरन कर लईए। इसलिए वह बहुते पल घड़ियां परमेश्वर दे नाम सिमरन तो टुट के नहीं गुजारदे, भाव दुनियावी गल्लां घट करदे घट बोलदे थोड़ा सौंदे थोड़ा खांदे। कलगीधर पातशाह धन श्री गुरु गोबिंद सिंह साहब ने भी साध संगत ऐसे बचन अपनी पावन बाणी विच फुरमान कीते, जिवें आतने पंक्तियां आप नाल सांझियां करदे हां। फिर कलगीधर पातशाह जी दे बचन पढ़दे, थोड़ा पानी अन्न खाए पियाया, थोड़ा बोलन बोल ना झख चखाया, थोड़ी राती नींद ना मोह फहाया। रात नूं नींद भी थोड़ी लेंदे हन ते मोह दे अज्ञान विच फसदे नहीं हन, गुरु दे उपदेश विच ही रहिंदे हन। तो कलगीधर पातशाह जी बचन कर रहे, कहिंदे आ तैनूं दसीए सजना किहो जिहा सन्यास असीं अपने सिखां नूं गुरु के खालसे नूं अपने प्यारियां नूं सिखाया है। रे मन ऐसो कर सन्यासा, बन से सदन सब कर समझो, मन ही माहे उदासा। जात की जटा जोग को मंजन, नेम के नखन बढ़ाओ, ज्ञान गुरु आत्म उपदेशो, नाम विभूत लगाओ। फिर बचन वरते, कहन लगे अल्प आहार सुलप सी निंद्रा, दया शिवा तन प्रीत सील संतोख सदा निर्वाहिबो, हावै बो त्रै गुण अतीत। काम क्रोध अहंकार लोभ हठ, मोह न मन स्यों ल्यावै, तब ही आत्म तत् को दर्शै, परम पुरख कह पावै। ऐसे प्रभु परमेश्वर दे प्यारे उस निरंकार वाहेगुरु नूं प्राप्त कर लेंदे, रब पा लेंदे ने उह लोक। इसलिए साध संगत भाई साहब भाई गुरदास जी ने बचन वरते, कहन लगे थोड़ी राती नींद न मोह फहाया। मोह दी फाई च नहीं फसदे, अज्ञानता दी फाई च नहीं फसदे, थोड़ा खांदे ते थोड़ा सौंदे हन। अखीरली पंक्ति च कहन लगे सोहने अंदर जाए न लोभ लुभाया। किड्डी कमाल दी गल है, इत्थे सोहने अंदर जाए दा अर्थ है सुपने विच जाके, जदों रात नूं सौंदे न जागदे हां ते लोभ लालच विच उहनां ने लुभाए मन की होना। गुरमुख जना ने कहिंदे सुपने विच वी लोभी नहीं हुंदे, लोभ लालच दा उहनां नूं सुपना भी नहीं आउंदा। वाहिगुरू वाहिगुरू वाहिगुरू। अज संसार विच बंदा दिने रात दौड़िया फिरदा, तृष्णा बिरले ही की बुझी है, कोट जोरे लाख करोरे मन ना होरे, पर ही को लुझी है। जिस दे कोल सैकड़े वह कहिंदा मेरे कोल हजारां होण, जिस दे कोल हजारां धन है वह कहिंदा मेरे कोल लखां होण, जिन्हां दे कोल लखां ने वह करोड़ां मिलियन बिलियन तक किते तृष्णा नहीं बुझदी मनुख दी। भाई गुरदास जी कहिंदे जिहड़ा गुरु दा सिख है, गुरमुख जन जिहड़े संत जन हन, संसार दी मोह माया ते पदार्थां दे लोभ लालच दे सुपने भी नहीं आउंदे उहनां नूं, भाव सुपने दे विच वी उह संसार दे मोह विच संसार दे लोभ लालच विच नहीं फसदे, क्योंकि परमेश्वर दे नाम सिमरन विच जुड़ के उहनां दा जीवन निर्मल पवित्र हो गया है, विषयां वकारां तो उच्चे उठ खलोते हैं वो लोग। वार वीवी पौड़ी सोलवी विच पवित्र बचन उचारण कीते। मुंदरा गुर उपदेश मंत्र सुनाया, खिंथा खिमा सिवाय झोली पत माया, पैरी पै पाखाख विभूत बनाया, पिरम प्याला पत भोजन पाया, डंडा ज्ञान विचार दूत सिधाया, सहज गुफा सत संग समाद समाया, सहज गुफा सत संग समाद समाया। जोगी लोग जड़े घर बार छड़ के कन्ना च मुंदरा पा लेंदे सी, ते साध संगत खफनी गल पा लेनी, हाथ च ठूठा फड़ लेना मंगण वास्ते, ते सतगुरु पातशाह गुरु नानक देव महाराज दाता जी ने भी जिवें जपजी साहब की पावन बाणी च बचन उचारे, मुंदा संतोख शर्म पत झोली ध्यान की करे विभूत, खिंथा काल कुआरी काया जुगत डंडा प्रतीत, आई पंथी सगल जमाती मन जीतै जग जीत, आदेश तिसै आदेश आद अनिल अनाद अनाहत जुग जुग एको वेश। उन्हां बचना की व्याख्या करदे भाई साहब भाई गुरदास जी प्रमाण करदे ने, मुंदरा गुर उपदेश मंत्र सुनाया। सतगुरु पातशाह कहिंदे मैं भी अपने सिखां धन गुरु नानक देव दाता जी कहण लगे, कहिंदे जोगी लोको सिद्ध लोको असीं भी अपने गुरसिखां नूं जोगी बनाया। ये जिहड़ा मार्ग चलाया ना सिखी का मार्ग, ये राज ते जोग का मार्ग है। गुरसिखां नूं राजे भी बनाया, तुसीं ते राज भाग छड्ड के भरथरी वर्गे गोपी चंद वर्गे राज भाग छड्ड के जोगी बन गए ना। कहण लगे असीं अपने गुरसिखां नूं राजे भी बनाया ते जोगी भी बनाया। राज लीला तेरा नाम बनाई, जोग बनिया तेरा कीर्तन गाई। किस तरह जी, किस तरह जोगी बनाया? मुंदरा गुर उपदेश मंत्र सुनाया। कहिंदे गुरसिख जोगी दियां मुंदरा केड़ियां हन? जो गुरु जी ने उपदेश दा मंत्र सुनाया है, भाव कन्न द्वारा ही मंत्र सुनाउणा हुण अपने गुरसिखां नूं जिहड़ा गुरु पातशाह ने गुर मंत्र सुनाउणा, ते नाम जपो सिमरन करो वाहिगुरु जपो कन्ना द्वारा ही है, ते जोगी ने भी मुंदरा कन्ना च पाईआं। कहण लगे जिहड़ा गुरु ने अपना मंत्र सुनाया ना उपदेश दिता, कहण लगे गुरु उपदेश दियां ही गुरु दे सिखां ने अपने कन्ना विच मुंदरा पाईआं, अते गुरु दा बचन बड़े प्रेम दे नाल प्रीत दे नाल सरवण करदे आ। गुर शब्द गुर उपदेश, ते ओहो ही गुर उपदेश गुर मंत्र ते शब्द कन्ना च मुंदरा पा लईआं सिखां ने। आ तुहाडे वालीआं मुंदरा दी नहीं लोड़, कन्न विन्नण दी नहीं लोड़ सिखां नूं, गुरु का उपदेश ही इन्हां वास्ते मुंदरा है। फिर कहिंदे खिंथा खिमा सिवाए झोली पत माया। खिमा दी खिंथा है, खिमा कोई किसी ने साध संगत अवगुण कर भी लिया तो उन्हें खिमा कर देना। ये सिखां ने खिंथा पाई अपने गल, खिंथा मतलब खफनी। जिहड़े जोगी लोग हैं वो गल इदां दी खफनी पा लैंदे वी सानूं मौत याद रहिंदी, जींदियां ही खफन पाया असीं अपने गल, असीं मौत नूं चेते रखदे। कहण लगे गुरसिखां दे पास खिमा दी खफनी है, सवा के गल पाई है उन्हां ने। इज्जत जो माया विखे बनी है वह झोली है। जिहड़े जोगी लोग उन्हां कोल इक झोली हुंदी मंगदे आ जिहड़े जोगी, उहदे विच चीजां चूजां पाई जांदे आ। कदे तुसीं जोगी वेखो उन्हां ने इस तरह भी है, उन्होंने दो झोलियां जी बना के विच डंडा परो के अपने मोढ़ियां दे उत्ते रखियां होंदियां उह झोलियां जी। कहण लगे इस माया विच संसार जगत विच रह के जिहड़ी इन्हां गुरसिखां दी इज्जत है, पत है जिहड़ी इन्हां दी, कहण लगे उह पत इज्जत ही इन्हां दी झोली है। तुहाडे वांगू झोलियां मोढ़ियां दे उत्ते फसा के ते घर घर मंगदे नहीं फिरदे मेरे सिख। पैरी पै पै खाक विभूत बनाया। आ जड़ी तुही सुआह मली ना अपने तन दे उत्ते, भाई गुरदास जी कहिंदे सतगुरु कहिंदे मेरे सिख सारिआं दे चरणां दी धूड़ी बन के रहिंदे आ। ਸਾਰਿਆਂ ਦੇ ਪੈਰੀ ਪੈਂਦੇ ਹਨ, ਸਾਰਿਆਂ ਨੂੰ ਵਡਿਆਈ ਮਾਣ ਸਤਿਕਾਰ ਦਿੰਦੇ ਹਨ। ਇਹੋ ਹੀ ਗੁਰਸਿੱਖਾਂ ਦੀ ਬਪੂਤੀ ਹੈ, ਇਹੋ ਹੀ ਸੁਆਹ ਵਾਲੀ ਉਹਨਾਂ ਨੇ, ਭਾਵ ਚਰਨਾਂ ਦੀ ਧੂੜੀ ਬਣ ਕੇ ਰਹਿਣਾ ਗੁਰਸਿੱਖ ਪਿਆਰਿਆਂ ਦੀ, ਇਹ ਉਹਨਾਂ ਦੀ ਬਪੂਤੀ ਹੈ, ਸੁਆਹ ਹੈ। ਸੰਸਾਰ ਜਗਤ ਵਿੱਚ ਰਹਿ ਕੇ, ਦੁਨੀਆਂ ਦੇ ਵਿੱਚ ਰਹਿ ਕੇ ਜਿਹੜੀ ਉਹਨਾਂ ਨੇ ਇੱਜ਼ਤ ਪ੍ਰਾਪਤ ਕੀਤੀ ਹੈ, ਵਡਿਆਈ ਪ੍ਰਾਪਤ ਕੀਤੀ, ਇਹੋ ਹੀ ਉਹਨਾਂ ਦੀ ਝੋਲੀ ਹੈ। ਅਤੇ ਜਿਹੜੀ ਖਫਣੀ ਤੁਸੀਂ ਗਲ ਪਾਈ ਹੈ, ਸਿੱਖਾਂ ਦੇ ਕੋਲ ਖਿਮਾ ਦੀ ਖਫਣੀ ਹੈ ਤੇ ਗੁਰੂ ਦੇ ਉਪਦੇਸ਼, ਗੁਰੂ ਦੇ ਦਿੱਤੇ ਗਿਆਨ ਦੀਆਂ ਮੁੰਦਰਾਂ ਪਾਈਆਂ ਇਹਨਾਂ ਨੇ। ਹੋਰ ਬਚਨ ਸੁਣਨੇ, ਪਿਰਮ ਪਿਆਲਾ ਪੱਤ ਭੋਜਨ ਪਾਇਆ। ਕਹਿੰਦੇ ਪ੍ਰੇਮ ਦਾ ਪਿਆਲਾ ਇਹ ਆਪਣੇ ਕੋਲ ਰੱਖਦੇ ਤੇ ਗਿਆਨ ਦਾ ਭੋਜਨ ਛਕਦੇ ਆ। ਜਿਹੜੇ ਜੋਗੀ ਲੋਕ ਨੇ ਉਹਨਾਂ ਦੇ ਕੋਲ ਕਾਲੇ ਜਿਹੇ ਰੰਗ ਦਾ ਇੱਕ ਪਿਆਲਾ ਵੀ ਹੁੰਦਾ, ਖੱਪਰ ਵੀ ਕਹਿੰਦੇ ਨੇ ਉਹਨੂੰ, ਕੋਈ ਚੀਜ਼ ਦੇਵੇ ਨਾ ਖਾਣ ਪੀਣ ਵਾਲੀ, ਆਟਾ ਆਦਿਕ ਜਾਂ ਉਹਦੇ ਚ ਪਵਾ ਲੈਂਦੇ ਨੇ। ਕਹਿਣ ਲੱਗੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਕੋਲ ਵੀ ਆ ਪਿਆਲਾ, ਪਰ ਕਾਹਦਾ? ਪ੍ਰੇਮ ਦਾ ਪਿਆਲਾ। ਸਾਚ ਕਹੂੰ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਪਾਇਓ। ਪਰਮਾਤਮਾ ਦੇ ਪ੍ਰੇਮ ਦਾ ਪਿਆਲਾ ਖੱਪਰ ਇਹਨਾਂ ਦੇ ਕੋਲ ਹੈ। ਡੰਡਾ ਗਿਆਨ ਵਿਚਾਰ ਦੂਤ ਸਿਧਾਇਆ। ਜੋਗੀਆਂ ਦੇ ਹੱਥ ਚ ਡੰਡਾ ਵੀ ਹੁੰਦਾ। ਕਹਿਣ ਲੱਗੇ ਮੇਰੇ ਗੁਰਸਿੱਖਾਂ ਦੇ ਪਾਸ ਡੰਡਾ ਹੈ, ਗਿਆਨ ਦਾ ਡੰਡਾ। ਡੰਡਾ ਗਿਆਨ ਵਿਚਾਰ, ਗਿਆਨ ਦੀ ਹੀ ਵਿਚਾਰ ਕਰਨੀ, ਗੁਰੂ ਦੇ ਦਿੱਤੇ ਗਿਆਨ ਨੂੰ ਹੀ ਹਰ ਵਕਤ ਵਿਚਾਰਦੇ ਰਹਿਣਾ ਤੇ ਦਿਲ ਚ ਵਸਾਉਣਾ, ਇਹ ਉਹਨਾਂ ਦੇ ਹੱਥ ਚ ਡੰਡਾ ਹੈ। ਤੇ ਇਸ ਡੰਡੇ ਵੱਲ ਵੇਖ ਕੇ ਨਾ ਕਹਿੰਦੇ ਤੁਸੀਂ ਤੇ ਡੰਡਾ ਜੋਗੀ ਲੋਕੋ ਇਸ ਕਰਕੇ ਰੱਖਦੇ ਹੋ ਵੀ ਜਦੋਂ ਲੋਕਾਂ ਦੇ ਘਰ ਮੰਗਣ ਜਾਣਾ ਨਾ ਤੇ ਕੁੱਤੇ ਨਾ ਪੈਣ, ਇਹਨਾਂ ਕੁੱਤੇ ਡੰਗਰਾਂ ਆਦਿਕਾਂ ਨੂੰ ਮੋੜਨ ਵਾਸਤੇ ਤੁਸੀਂ ਤੇ ਡੰਡਾ ਰੱਖਿਆ ਨਾ, ਤੁਸੀਂ ਤੇ ਏਦਾਂ ਦੇ ਜੋਗੀ ਜੇ। ਮੇਰੇ ਸਿੱਖਾਂ ਦੇ ਹੱਥ ਚ, ਮੇਰਾ ਸਤਿਗੁਰੂ ਕਹਿੰਦਾ ਗੁਰਸਿੱਖਾਂ ਦੇ ਹੱਥ ਵਿੱਚ ਜਿਹੜਾ ਡੰਡਾ, ਭਾਈ ਗੁਰਦਾਸ ਜੀ ਦੱਸਦੇ ਨੇ ਕਿ ਜਿਹੜਾ ਗੁਰੂ ਸਾਡੇ ਨੇ ਗੁਰਸਿੱਖਾਂ ਦੇ ਹੱਥ ਵਿੱਚ ਗਿਆਨ ਦਾ ਡੰਡਾ ਫੜਾਇਆ ਨਾ, ਦੂਤ ਸਧਾਇਆ, ਇਹਦੇ ਵੱਲ ਵੇਖ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੂਤ ਸਾਰੇ ਭੱਜ ਜਾਂਦੇ, ਕੋਈ ਵਿਸ਼ਾ ਵਿਕਾਰ ਗੁਰਸਿੱਖਾਂ ਦੇ ਨੇੜੇ ਨਹੀਂ ਆਉਂਦਾ, ਕਿਉਂਕਿ ਇਹਨਾਂ ਕੋਲ ਗਿਆਨ ਦਾ ਡੰਡਾ ਹੈ। ਸਹਿਜ ਗੁਫਾ ਸਤ ਸੰਗ ਸਮਾਧ ਸਮਾਇਆ। ਤੇ ਜੋਗੀ ਲੋਕ ਗੁਫਾ ਬਣਾ ਕੇ ਰਹਿੰਦੇ ਨੇ ਜੰਗਲਾਂ ਵਿੱਚ ਜਾਂ ਪਹਾੜਾਂ ਦੀਆਂ ਚੋਟੀਆਂ ਤੇ। ਕਹਿਣ ਲੱਗੇ ਜਿਹੜੇ ਮੇਰੇ ਗੁਰਸਿੱਖ ਪਿਆਰੇ ਨਾ, ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਸਹਿਜ ਦੀ ਗੁਫਾ ਵਿੱਚ, ਸਹਿਜ ਅਵਸਥਾ ਦੀ ਗੁਫਾ ਬਣਾ ਕੇ ਦਿੱਤੀ ਹੈ ਤੇ ਸਤਸੰਗ ਵਿੱਚ ਬਹਿ ਕੇ ਉਹ ਸਮਾਧੀ ਲਾਉਂਦੇ ਹਨ। ਭਾਈ ਗੁਰਦਾਸ ਜੀ ਦਾ ਭਾਵ ਕਿ ਸਾਨੂੰ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਜੀਵਨ ਦਿੱਤਾ ਹੈ, ਸਹਿਜ ਨੂੰ ਗੁਫਾ ਬਣਾ ਲਾ, ਸਹਿਜ ਅਵਸਥਾ ਦੀ ਗੁਫਾ ਵਿੱਚ ਬਹਿ, ਸਤਸੰਗ ਵਿੱਚ ਬੈਠ ਕੇ ਸਮਾਧੀ ਲਾ, ਗਿਆਨ ਦਾ ਡੰਡਾ ਆਪਣੇ ਹੱਥ ਵਿੱਚ ਰੱਖ, ਜਿਸ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੂਰ ਭਜਾ ਦਈਏ, ਪ੍ਰੇਮ ਦਾ ਪਿਆਲਾ ਹੱਥ ਚ ਫੜ ਅਤੇ ਪਰਮੇਸ਼ਰ ਦੀ ਬੰਦਗੀ ਕਰਕੇ, ਭਗਤੀ ਕਰਕੇ ਗਿਆਨ ਦਾ ਭੋਜਨ ਛਕ, ਗੁਰਸਿੱਖਾਂ ਦੇ ਪੈਰੀ ਪੈ ਕੇ ਇਹਨੂੰ ਹੀ ਖਾਕ ਬਣਾ, ਇਹਨੂੰ ਹੀ ਸੁਆਹ ਬਣਾ ਤੇ ਬਭੂਤੀ ਮਲ। ਕਹਿਣ ਲੱਗੇ ਖਿਮਾ ਨੂੰ ਖਫਣੀ ਬਣਾ ਤੇ ਸੰਸਾਰ ਜਗਤ ਵਿੱਚ ਰਹਿ ਕੇ ਜਿਹੜੀ ਤੈਨੂੰ ਇੱਜ਼ਤ ਮਿਲੇ, ਵਡਿਆਈ ਮਿਲੇ, ਇਹਨੂੰ ਝੋਲੀ ਬਣਾ, ਗੁਰੂ ਉਪਦੇਸ਼ ਦੀਆਂ, ਸਤਿਗੁਰ ਪਾਤਸ਼ਾਹ ਦੀਆਂ ਸਿੱਖਿਆ ਦੀਆਂ ਮੁੰਦਰਾਂ ਪਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਐਸਾ ਜੀਵਨ ਅਗਰ ਤੇਰਾ ਬਣ ਜਾਏਗਾ ਨਾ, ਫਿਰ ਤੂੰ ਸਹਿਜ ਸਮਾਧ ਵਿੱਚ, ਐ ਅਡੋਲਤਾ ਵਿੱਚ ਟਿਕ ਜਾਏਗਾ। ਇਹ ਉਹਨਾਂ ਬਚਨਾਂ ਦੀ ਵਿਚਾਰ ਤਾਂ ਦਾਸ ਬੇਨਤੀ ਕਰ ਰਿਹਾ ਕਿ ਇਹ ਸਾਡੇ ਸਤਿਗੁਰੂ ਦਾ ਉਪਦੇਸ਼ ਹੈ, ਇਹ ਸਾਡੇ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਹੈ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ, ਜੋਗ ਨਾ ਦੇਸ਼ ਦਸੰਤਰ ਪਵੇ, ਜੋਗ ਨਾ ਤੀਰਥ ਨਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ ਗੱਲੀ, ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ, ਜੋਗ ਨਾ ਦੇਸ਼ ਦਸੰਤਰ ਪਵੇ, ਜੋਗ ਨਾ ਤੀਰਥ ਨਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਜੋਗ ਦੀ ਜੁਗਤੀ ਐਦਾਂ ਪ੍ਰਾਪਤ ਕੀਤੀ ਜਾ ਸਕਦੀ ਆ, ਸਹੀ ਅਰਥਾਂ ਚ ਜੇ ਜੋਗੀ ਬਣਨਾ ਹੈ ਤਾਂ। ਕਿਵੇਂ? ਸਤਿਗੁਰ ਭੇਟੇ ਤਾਂ ਸਹਿਸਾ ਤੂਟੈ, ਧਾਵਤ ਵਰਜ ਰਹਾਈਐ, ਨਚਾਰ ਚਰੈ, ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਹਿਵ ਪਾਈ ਹੈ। ਹੋਰ ਬਚਨ ਆਖੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਨਾਨਕ ਜੀਵ ਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈ ਹੈ, ਵਾਜੇ ਬਾਜੋ ਸਿੰਘੀ ਵਾਜੈ ਤਉ ਨਿਰਭਉ ਪਾਦ ਪਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਹਿਵ ਪਾਈ ਹੈ। ਤਾਂ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਚ ਦੱਸਿਆ, ਉਸੇ ਉਪਦੇਸ਼ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਪੌੜੀਆਂ ਵਿੱਚ ਫੁਰਮਾਨ ਕਰ ਰਹੇ ਹਨ। ਵਾਰ 20ਵੀਂ ਪੌੜੀ 17ਵੀਂ ਵਿੱਚ ਫਿਰ ਉਹਨਾਂ ਦੀ ਸਿੰਘੀ ਆਦਿਕ ਦਾ ਜ਼ਿਕਰ ਕਰਦੇ ਆ, ਫੁਰਮਾਨ ਕਰ ਰਹੇ ਹਨ ਕੈਸਾ ਯੋਗ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਸਿੰਘੀ ਸੁਰਤ ਵਿਸ਼ੇਖ ਸ਼ਬਦ ਵਜਾਇਆ, ਗੁਰਮੁਖ ਆਈ ਪੰਥ ਨਿਜ ਘਰ ਆਇਆ, ਆਦ ਪੁਰਖ ਆਦੇਸ਼ ਅਲੱਖ ਲਿਖਾਇਆ, ਗੁਰ ਚੇਲੇ ਰਹਿ ਰਾਸ ਮਨ ਪਰਚਾਇਆ, ਵੀਹੀ ਇੱਕੀ ਚੜਾਏ ਸ਼ਬਦ ਮਿਲਾਇਆ, ਵੀਹੀ ਇੱਕੀ ਚੜਾਏ ਸ਼ਬਦ ਮਿਲਾਇਆ। ਕਹਿਣ ਲੱਗੇ ਸਿੰਘੀ ਸੁਰਤ ਵਿਸ਼ੇਖ ਸ਼ਬਦ ਵਜਾਇਆ। ਜੋਗੀ ਲੋਕ ਸਿੰਘੀ ਵਜਾਉਂਦੇ ਆ, ਉਹਨਾਂ ਦੇ ਕੋਲ ਹੁੰਦੀ ਹੈ, ਤੇ ਸਾਧ ਸੰਗਤ ਉਹਨੂੰ ਸਿੰਘੀ ਕਹਿੰਦੇ ਨੇ, ਅਸੀਂ ਬੀਨ ਵੀ ਕਹਿ ਦਿੰਦੇ ਉਹਨੂੰ। ਜੋਗੀ ਲੋਕ ਸਿੰਘੀ ਵਜਾਉਂਦੇ ਆ, ਤੇ ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕੈਸੇ ਜੋਗੀ ਬਣਾਇਆ? ਦਾਤਾ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹੋ ਜਿਹੇ ਸਿੱਖ ਆਪਣੇ ਜੋਗੀ ਬਣਾਏ? ਕਹਿਣ ਲੱਗੇ ਸਿੰਘੀ ਸੁਰਤ ਵਿਸ਼ੇਖ ਸ਼ਬਦ ਵਜਾਇਆ। ਕਹਿਣ ਲੱਗੇ ਜਿਵੇਂ ਜੋਗੀ ਲੋਕ ਸਿੰਘੀ ਵਜਾਉਂਦੇ ਆ, ਤੇ ਗੁਰਮੁਖ ਜਨ ਜਿਹੜੇ ਗੁਰਸਿੱਖ ਆ ਉਹਨਾਂ ਦੀ ਸੁਰਤ ਕਹੀਏ, ਤੇ ਭਗਵੰਤ ਗਿਆਤ ਦੀ ਸਿੰਘੀ ਹੈ, ਪਰਮਾਤਮਾ ਦਾ ਇਹਨਾਂ ਕੋਲ ਗਿਆਨ ਆ ਗੁਰਸਿੱਖਾਂ ਦੇ ਕੋਲ। ਗੁਰਸਿੱਖਾਂ ਦੀ ਸੁਰਤ ਦੇ ਵਿੱਚ ਪਰਮੇਸ਼ਰ ਵਸਿਆ ਹੈ, ਤੇ ਪਰਮੇਸ਼ਰ ਦਾ ਵਿਸ਼ੇਸ਼ ਗਿਆਨ ਹੀ ਇਹਨਾਂ ਸਿੱਖਾਂ ਦੀ ਸਿੰਘੀ ਹੈ। ਅਤੇ ਸ਼ਬਦ ਵਜਾਇਆ, ਤੇ ਸ਼ਬਦ ਦਾ ਵਿਸ਼ੇਸ਼ ਤੌਰ ਦੇ ਉੱਤੇ ਵਾਜਾ ਵਜਾਉਂਦੇ ਆ। ਰਸਨਾ ਤੋਂ ਸ਼ਬਦ ਉਚਾਰਨ ਕਰਨਾ ਹੀ ਇਹਨਾਂ ਦਾ ਵਿਸ਼ੇਸ਼ ਵਾਜਾ ਹੈ। ਜਿਵੇਂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਦਾਸ ਨੇ ਪਿੱਛੇ ਸਾਂਝੇ ਕੀਤੇ ਆਪ ਸਾਰੀਆਂ ਸੰਗਤਾਂ ਨਾਲ, ਤੋ ਸਾਧ ਸੰਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਆਖਿਆ, ਵਾਜੇ ਵਾਜੋ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਏ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਜੋਗੀ ਹੋਵੇ ਜੋਗਵੈ, ਭੋਗੀ ਹੋਵੇ ਖਾਏ, ਤਪੀਆ ਹੋਵੇ ਤਪ ਕਰੇ, ਤੀਰਥ ਮਲ ਮਲ ਨਹਾਏ, ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ। ਮੈਨੂੰ ਤੇ ਕੋਈ ਤੇਰਾ ਸੁਨੇਹਾ ਲਿਆ ਕੇ ਦਵੇ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਨੰਦ ਨਾਲ ਬਹਿ ਕੇ ਸਰਵਣ ਕਰਦਾ, ਮੈਨੂੰ ਕਿਸੇ ਜੋਗੀ ਨਾਲ ਤੇ ਮੈਨੂੰ ਕਿਸੇ ਭੋਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੁਰਸਿੱਖਾਂ ਨੂੰ ਵੇਖੋ ਕਿੱਡਾ ਠੇਠ ਜੀਵਨ ਪਾਤਸ਼ਾਹ ਜੀ ਨੇ ਦਿੱਤਾ, ਸਭ ਇਹਨਾਂ ਜੋਗੀਆਂ ਆਦਿਕਾਂ ਸੰਨਿਆਸੀਆਂ ਬਾਨਪ੍ਰਸਤੀਆਂ ਚੋਂ ਕੱਢ ਦਿੱਤਾ, ਘਰ ਬਾਰ ਛੱਡ ਕੇ ਤੁਹਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਪਾਵਨ ਬਾਣੀ ਚ ਬਖਸ਼ਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ, ਕਹਿੰਦੇ ਗੁਰਮੁਖ ਆਈ ਪੰਥ ਨਿਜ ਘਰ ਆਇਆ। ਸਾਧ ਸੰਗਤ, ਜਿਹੜੇ ਜੋਗੀ ਲੋਕਾਂ ਦੇ 12 ਪੰਥ ਨੇ ਚਲਾਏ ਹੋਏ ਵੱਖ ਵੱਖ, ਉਹਨਾਂ ਵਿੱਚੋਂ ਜਿਹੜਾ ਆਈ ਪੰਥ ਹੈ ਨਾ, ਉਹ ਸਾਰਿਆਂ ਨਾਲੋਂ ਸ੍ਰੇਸ਼ਟ ਗਿਣਿਆ ਜਾਂਦਾ, ਸ਼੍ਰੋਮਣੀ ਗਿਣਿਆ ਜਾਂਦਾ ਜੋਗੀਆਂ ਚ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਜਪਜੀ ਸਾਹਿਬ ਚ ਬਚਨ ਆਖਿਆ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਨਾ, ਸਮਝ ਲਓ ਉਹਨਾਂ ਨੇ ਸਾਰੇ ਦੇ ਸਾਰੇ ਜਗਤ ਨੂੰ ਜਿੱਤ ਲਿਆ। ਸਾਰੇ ਸੰਸਾਰ ਜਗਤ ਦੇ ਨਾਲ ਪਿਆਰ ਕਰਨਾ ਹੀ ਸਿੱਖਾਂ ਦਾ ਆਈ ਪੰਥ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਆਈ ਪੰਥ ਨਿਜ ਘਰ ਆਇਆ। ਗੁਰਮੁਖਾਂ ਦਾ ਆਈ ਪੰਥ ਕੀ ਹੈ? ਸਾਰਿਆਂ ਨਾਲ ਮੇਲ ਮਿਲਾਪ ਰੱਖਣਾ, ਤੇ ਆਪਣੇ ਹਿਰਦੇ ਦੇ ਵਿੱਚੋਂ ਹੀ ਇੱਕ ਨਿਰੰਕਾਰ ਪਰਮਾਤਮਾ ਨਾਲ ਸਾਂਝ ਪਾ ਲੈਣੀ। ਹੋਰ ਕਿਹੜੇ ਪੰਥ ਦੇ ਉੱਤੇ ਚੱਲਣ ਦੀ ਲੋੜ ਹੈ? ਜਿਹੜਾ ਪੰਥ, ਜਿਹੜਾ ਰਸਤਾ ਸਾਡੇ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਹੈ, ਕਹਿਣ ਲੱਗੇ ਉਹ ਰਸਤਾ ਹੈ ਆਪਣੇ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ, ਇਹੋ ਹੀ ਸਿੱਖਾਂ ਦਾ ਆਈ ਪੰਥ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਇਨ ਦਿਖਾਇਆ ਥਾ। ਗੁਰੂ ਨੇ ਭਟਕਣੋਂ ਹਟਾ ਕੇ ਆਪਣੇ ਅੰਦਰੋਂ ਹੀ ਰੱਬ ਦਾ ਦਰਸ਼ਨ ਕਰ ਦਿੱਤਾ। ਰੱਬ ਦਾ ਦਰਸ਼ਨ ਕਰਾ ਦਿੱਤਾ, ਪ੍ਰਭੂ ਨਾਲ ਮਿਲਾ ਦਿੱਤਾ। ਜਿਹੜੇ ਜੋਗੀ ਲੋਕ ਨੇ, ਕੋਈ ਗੋਰਖਨਾਥ ਨੂੰ ਮੱਥੇ ਟੇਕਦਾ ਫਿਰਦਾ, ਕੋਈ ਗੋਰਖਨਾਥ ਦੇ ਟਿੱਲੇ ਦੇ ਉੱਤੇ ਜਾ ਕੇ ਡੰਡੌਤਾਂ ਕਰਦਾ ਫਿਰਦਾ, ਪਰੰਤੂ ਗੁਰਸਿੱਖ ਐਸੇ ਜੋਗੀ ਨੇ, ਆਦਿ ਪੁਰਖ ਆਦੇਸ਼ ਅਲੱਖ ਲਿਖਾਇਆ, ਇਹ ਆਦਿ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰਦੇ ਨੇ। ਇਸ ਦਾ ਫਲ ਇਹ ਹੈ ਕਿ ਅਲੱਖ ਵਸਤੂ ਨੂੰ ਲੱਖ ਲੈਂਦੇ ਹਨ, ਪਰਮਾਤਮਾ ਨੂੰ ਜਾਣ ਲੈਂਦੇ ਨੇ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਵੇਸ। ਇਹਨਾਂ ਦਾ ਇਹ ਜੀਵਨ ਹੈ। ਗੁਰਸਿੱਖ ਪਿਆਰਿਆਂ ਦਾ ਐਸੇ ਜੋਗੀ ਹਨ। ਗੁਰ ਚੇਲੇ ਰਹਿ ਰਾਸ ਮਨ ਪਰਚਾਇਆ, ਗੁਰੂ ਨੇ ਚੇਲੇ ਦਾ ਮਨ ਸੱਚੇ ਰਸਤੇ ਤੇ ਚਲਾ ਕੇ ਪ੍ਰਚਾਰ ਦਿੱਤਾ। ਚੇਲੇ ਦਾ ਮਨ ਪਤੀਜ ਗਿਆ ਕਦੋਂ? ਜਦੋਂ ਸਤਿਗੁਰੂ ਪਾਤਸ਼ਾਹ ਨੇ ਇਸ ਦੇ ਮਨ ਹਿਰਦੇ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜ ਦਿੱਤਾ, ਲੀਨ ਕਰ ਦਿੱਤਾ। ਗੁਰ ਚੇਲੇ ਰਹਿ ਰਾਸ ਮਨ ਪਰਚਾਇਆ, ਗੁਰੂ ਨੇ ਚੇਲੇ ਦਾ ਮਨ ਸੱਚੇ ਰਸਤੇ ਦੇ ਉੱਤੇ ਤੋੜ ਕੇ। ਰਹਿ ਰਾਸ ਦਾ ਅੱਖਰੀ ਅਰਥ ਹੈ ਬੇਨਤੀ ਕਰਨੀ, ਅਰਦਾਸ ਕਰਨੀ। ਗੁਰਸਿੱਖ ਨੇ ਅਰਦਾਸ ਬੇਨਤੀ ਕੀਤੀ ਤੇ ਰੱਬ ਦੇ ਰਾਹ ਤੇ ਗੁਰੂ ਨੇ ਤੋਰਿਆ, ਮਨ ਹਿਰਦਾ ਇਹਦਾ ਪਰਚ ਗਿਆ। ਇਹਨੂੰ ਕਿਸੇ ਵੀ ਜੋਗੀ ਆਦਿਕ ਦੇ ਟਿੱਲੇ ਤੇ ਜਾਣ ਦੀ ਨਹੀਂ ਲੋੜ, ਕੋਈ ਕੰਨੀ ਮੁੰਦਰਾਂ ਪਾਉਣ ਦੀ ਨਹੀਂ ਲੋੜ, ਸਵਾਹ ਬਣਨ ਦੀ ਨਹੀਂ ਲੋੜ, ਘਰ ਬਾਰ ਛੱਡ ਕੇ ਗ੍ਰਸਤ ਜੀਵਨ ਨੂੰ ਤਿਆਗਣ ਦੀ ਨਹੀਂ ਲੋੜ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰੂ, ਸਗਲ ਧਰਮ ਮੈਂ ਗ੍ਰਸਤ ਪ੍ਰਦਾਨ ਹੈ। ਭਾਈ ਗੁਰਦਾਸ ਜੀ ਦੇ ਹੀ ਬਚਨ ਹਨ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਇਸ ਲਈ ਗ੍ਰਸਤ ਜੀਵਨ ਵਿੱਚ ਰਹਿ ਕੇ ਹੀ ਉਸ ਕਰਤੇ ਪੁਰਖ ਨਾਲ ਜੁੜਿਆ ਜਾ ਸਕਦਾ ਹੈ, ਪਰਮੇਸ਼ਰ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ। ਇਹ ਦਾਤਾ ਜੀ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਹੈ। 20-21 ਹੀ ਚੜਾਏ ਸ਼ਬਦ ਮਿਲਾਇਆ, ਇਸ ਕਰਕੇ 20-21 ਭਾਵ ਤੁਰੀਆ ਪਦ ਦੀ ਰੰਗਣ ਚੜ ਗਈ ਹੈ। ਜਿਹੜਾ ਗੁਰਸਿੱਖ ਹੈ ਉਹ ਆਤਮਿਕ ਜੀਵਨ ਦੀ ਤੁਰੀ ਅਵਸਥਾ, ਜਿਸ ਨੂੰ ਚੌਥੀ ਅਵਸਥਾ ਵੀ ਆਖਦੇ ਹਨ, ਸਹਿਜ ਅਵਸਥਾ ਵੀ ਆਖਦੇ ਹਨ, ਇਹ ਸੰਸਾਰ ਵਾਲੇ ਪਾਸਿਓਂ 20-21 ਭਾਵ ਕੇ ਸਾਰੀਆਂ ਸੰਸਾਰ ਵਾਲੇ ਪਾਸਿਓਂ ਪੌੜੀਆਂ ਚੜ ਕੇ ਗੁਰਸਿੱਖ ਕਿੱਥੇ ਚਲ ਗਿਆ? ਸ਼ਬਦ ਮਿਲਾਇਆ, ਇਸ ਨੂੰ ਗੁਰੂ ਦੇ ਸ਼ਬਦ ਦਾ ਮਿਲਾਪ ਹੋ ਗਿਆ। ਜਿਸ ਨੂੰ ਸ਼ਬਦ ਦਾ ਮਿਲਾਪ ਹੋ ਗਿਆ, ਸਾਧ ਸੰਗਤ ਹੁਣ ਧਿਆਨ ਨਾਲ ਸੁਣਨਾ, ਸ਼ਬਦ ਮਿਲਾਇਆ, ਜਿਨ੍ਹਾਂ ਨੂੰ ਸ਼ਬਦ ਦਾ ਮਿਲਾਪ ਹੋ ਗਿਆ, ਸ਼ਬਦ ਗੁਰੂ ਹੈ ਭਾਵ ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ ਤੇ ਗੁਰੂ ਹੀ ਪਰਮੇਸ਼ਰ ਸਰੂਪ ਹੈ, ਉਹਨਾਂ ਨੂੰ ਰੱਬ ਦਾ ਮਿਲਾਪ ਹੋ ਗਿਆ, ਭਾਵ ਉਸ ਨਿਰੰਕਾਰ ਪ੍ਰਭੂ ਵਿੱਚ ਅਭੇਦ ਹੋ ਗਏ, ਲੀਨ ਹੋ ਗਏ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਹੜੇ ਗੁਰਮੁਖ ਜਨ ਹਨ ਐਸੇ ਸਾਧ ਸੰਗਤ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਉਹਨਾਂ ਦੀ ਆ ਛੋਟੀ ਜੀ ਜੋਤ ਪਰਮ ਜੋਤ ਵਿੱਚ, ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਗਈ ਹੈ। ਉਹਨਾਂ ਦੀ ਇਹ ਆਤਮਾ ਪਰਮ ਆਤਮਾ, ਪਰਮ ਆਤਮਾ ਕਹੀਏ ਪਰਮਾਤਮਾ, ਪਰਮਾਤਮਾ ਵਿੱਚ ਲੀਨ ਹੋ ਗਈ। ਭਾਵ ਐਸੇ ਗੁਰਮੁਖ ਜਨ ਤੇ ਬਾਹਰਲਿਆਂ ਜੋਗੀਆਂ ਆਦਿਕਾਂ ਵਾਂਗਰ ਨਹੀਂ, ਉਹ ਗੁਰਮਤ ਅਨੁਸਾਰ ਰਾਜ ਅਤੇ ਜੋਗ ਦੀ ਪ੍ਰਾਪਤੀ ਕਰਕੇ ਪ੍ਰਭੂ ਚਰਨਾਂ ਵਿੱਚ ਕਬੂਲ ਹੋ ਜਾਂਦੇ ਹਨ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁਖਾ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਸਭ ਮੋਹ ਮਾਇਆ ਤੇ ਭਰਮ ਦੇ ਪਰਦੇ ਗੁਰੂ ਨੇ ਖੋਲ ਕੇ ਰੱਬ ਨਾਲ ਮਿਲਾ ਦਿੱਤਾ, ਪਰਮੇਸ਼ਰ ਵਿੱਚ ਜੋੜ ਦਿੱਤਾ।